दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परना परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु हर राय सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा से दारा शिको दा प्रसंग इथों तक पहुंचा है कि अपने सारे जरनैलों नू दारा शिको कह रहा है कि सतगुरु सच्चे पातशाह जी दे घर दी वड्डी महिमा है जिहड़े वड्डे पीर होए ने उन्होंने भी मरीद बन के सतगुरां दे चरणां ते अपनियां धौणां नूं चुकाया पर जिहड़े शरां दे विच फसे होए सन उन्हां मूर्खां ने चर्चा भी बहुत सारी कीती। कल इत्थों तां कथा पहुंची सी, अज इत्थों अगे मैं प्रारंभ करदा। बने असूयक ज्ञान बहीने जथा अंधकार माणिक लीने। कहिंदा कि कई निंदक ईर खालू भी बने जेड़े के ज्ञान तो सखने सन जथा अंधकार माणक लीने। उन्हां दी हालत कहिंदा है कि इस तरह दी सी कि जिवें अन्ने ने अपने हथ दे विच माणक रतन फड़िया होवे ते उन्हूं उसका पता नहीं लगता कि मैं किन्नी कीमती चीज फड़ी। पए प्रभाती चलें अगेरे मिल कर सुन है बाक पलेरे। दारा शिको सारयां नूं सुना के कहिंदा कि जदों ही अगली सवेर होवेगी ते फिर आपां अगे जावांगे सतगुरां नूं जाके मिलांगे ते उन्हां दे बचना सुंदरां नूं सुणांगे। संतन को मिल बो सुख दानी जग में जिसके को ना समानी। कहिंदा कि संतां नूं साधुआं नूं ते पीरां मुरीदां नूं मिलन दे नाल सुखां दा दान मिलदा। जग दे विच इस दे समान होर कोई भी चंगी चीज नहीं है कि साधु संतां दे नाल मिलाप कीता जावे। इम कह दारश कोह सुजाना निसा बास की नस तिस थाना। ग्रंथाकार भाई संतोख सिंह जी लिखते ने इस तरह के वाक दारा शिको ने आखे ने ते फिर रात दे वेले उत्थे ही विश्राम कीता। खान पान करके सब पांती पई बतीत जथा सुख राती। खा पी के सारे दे सारे सुते ने। कवि जी लिखते ने कि बड़े सुख दे नाल उस रात नूं बतीत कीता। प्रात उठ्यो कर सौच शनाना कुछ उपनिषद पाठ मुख ठाना। जदों ही सवेर होई ते कवि जी लिखते ने कि दारा शिको ने इशनान पानी कीता ते फिर कुछ उपनिषद पाठ मुख ठाना। कुछ उपनिषदां दा उस वेले दारा शिको ने पाठ कीता। वेद ब्राह्मणा दे ओ भाग जिन्हां विच आत्मक विद्या दा निरूपण है उन्हां नूं उपनिषद कहा जांदा है। इन्हां ग्रंथां दी गिणती करीब 170 है पर मुख रूप दे विच 10 मन्ने जांदे हन। बादशाह अकबर दे वेले उहदे समय कुछ उपनिषदां दा तर्जमा फारसी दे विच हो गया सी पर दारा शिकोह ने भी सन 1657 दे विच 50 उपनिषदां दा जिहड़ा तर्जमा सी ना उह करवाया अपनी दूसरी भाषा दे विच पाव के उहदा उलथा होया। हुण जिहड़े उपनिषद ने उहनां दा पाठ कीता है इस दारा शिकोह ने। सागल नेम कर के नित केरे अल्प आहार अच्यो जल फेरे। होर भी जिहड़े नित दे नेम सन उहनां नूं पूरा कीता गया। हो सकदा है कि उसने कुरान शरीफ नूं पढ़िया होवे जिहड़े जिहड़े भाव के उसदे रोज दे नेम सन उहनां नूं पूरा कीता फिर थोड़ा प्रसाद पानी छके। करे कूच सत द्रव को तरियो तूरन पंथ पयाना करियो। फिर उतो कूच किया है सतलुज दरिया तो पार होया है तूरन पंथ पयाना करियो बड़ी छेती ही रस्ते नू तय करदा जा रहा। पार बिपासा उतरियो तीर पंच हजारन लश्कर पीर। इस तो अगे ब्यासा दरिया आया उस दरिया नू पार किया है 5000 दी फौज उदे नाल। श्री हर राय हो तेज स्थाई सुध निज मिल बे प्रथम पठाई। पिछे इतिहास दे विच इस तरह का जिक्र आया है कि ब्यासा दरिया के किनारे दे उते ही सतगुरु हर राय सच्चे पातशाह जी ने डेरा लाया होया। उत्थे लागे ही इसने जाके डेरा ला लिया है ते सतगुरु हर राय सच्चे पातशाह जी जिथे रुके सन उन्हां दे वल खबर भेज दिते अपने जाण तों पहला ही कि मैं सतगुरां दा दर्शन करन दे वास्ते आ रहा। पायो सो त्यार आप पुन पाछे ले कर दिपत जवाहर आछे। अपने दास नूं भेजण तों बाद फिर आप जाण दी उसे वेले तैयारी कीती है। बहुत सारे जवाहर मोती सतगुरां दी भेटा दे वास्ते तैयार कीते। बहुत मोल के वस्त्र सुहाए चलियो सुशील जाहे अद काए। बहुत वड मुल्ले कपड़े जिहड़े के सुंदर सन उन्हां नूं भी नाल लिया है ते शील सुभाव वाला नेकी वाला चल पिया दारा शिको। सने सने मग मो पग धार पहुंचो सतगुर के दर बार। हौली हौली चलदा होया सतगुरु हर राय सच्चे पातशाह जी दे दरबार दे विच पहुंचे। दोए रके बी केर मजार तारे जवाहर यार दीनार। दो थालियां दे विच हीरे मोती जवाहर ते दिनार रखे। कुछ कन्नमर होए बैठ्यो पास पहरे भूखण रहो पर काश। दो पदार्थां दे नाल हीरे मोतियां जवाहरां दे नाल जिहड़ियां भरियां होईयां थालियां ने ਉਹ ਸਤਿਗੁਰਾਂ ਦੀ ਨਜ਼ਰ ਕੀਤੀਆਂ ਨੇ ਭਾਵ ਕੇ ਪੇਟਾ ਰੱਖੀਆਂ ਨੇ ਅਤੇ ਫਿਰ ਨਿਮਰਤਾ ਦੇ ਨਾਲ ਨਮਸਕਾਰ ਕਰਕੇ ਸਤਿਗੁਰਾਂ ਦੇ ਲਾਗੇ ਬੈਠ ਗਿਆ। ਪਹਿਰੇ ਭੂਖਣ ਰਹੇ ਉਹ ਪ੍ਰਕਾਸ਼। ਕਵੀ ਲਿਖਦੇ ਨੇ ਕਿ ਸੁੰਦਰ ਗਹਿਣੇ ਪਾਏ ਹੋਏ ਨੇ ਦਾਰਾ ਸ਼ਿਕੋਹ ਨੇ ਜਿਹੜੇ ਕਿ ਬੜੇ ਸੋਭਾ ਵਾਲੇ। ਦੀਰਘ ਸ਼ਮਸ ਬਦਨ ਪਰ ਸ਼ਾਮੂ ਸਿਰ ਪਰ ਕੁਲੈ ਦਿਪੈ ਅਬੀਰਾਮੂ। ਵੱਡਾ ਵੱਡਾ ਕਾਲੇ ਰੰਗ ਦਾ ਦਾੜਾ ਹੈ ਸਿਰ ਦੇ ਉੱਤੇ ਟੋਪੀ ਪਾਈ ਹੋਈ। ਆਪਣ ਸਰੂਪ ਸਮਝ ਬੇਹੇਤ ਬੋਲਿਓ ਦਾਰਾ ਸ਼ਿਕੋਹ ਸੁਚੇਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਨਿੱਜ ਸਰੂਪ ਨੂੰ ਜਾਣਨ ਦੇ ਵਾਸਤੇ ਉਹ ਸਵੇਰੇ ਸੁਚੇਤ ਹੋ ਕੇ ਦਾਰਾ ਸ਼ਕੋ ਬੋਲਿਆ। ਕਹਿੰਦਾ, ਬਹੁ ਸੰਤਨ ਸੋ ਗੋਸ਼ਟ ਮੇਰੀ, ਲਖਣ ਬ੍ਰਹਮ ਕੋ ਇੱਛ ਬੜੇਰੀ। ਕਹਿੰਦਾ ਕਿ ਸੱਚੇ ਪਾਤਸ਼ਾਹ, ਬਹੁਤਿਆਂ ਸਾਰਿਆਂ ਸੰਤਾਂ ਦੇ ਨਾਲ ਮੇਰੀ ਗੋਸ਼ਟੀ ਰਹੀ ਹੈ, ਮੇਰੀ ਮੁਲਾਕਾਤ ਰਹੀ ਹੈ। ਲਖਣ ਬ੍ਰਹਮ ਕੋ ਇੱਛ ਅਛੇਰੀ, ਚੰਗੀ ਜਿਹੜੀ ਇੱਛਾ ਹੈ ਬ੍ਰਹਮ ਨੂੰ ਜਾਣਨ ਦੀ, ਉਹ ਮੇਰੀ ਇੱਛਾ ਹੈ। ਸਭਿਨ ਮੋਕੋ ਭਲੇ ਬਤਾਇਓ, ਪਾਪ ਪੁੰਨ ਜਿਸ ਛੋਵਨ ਨਾ ਪਾਇਓ। ਕਹਿੰਦਾ ਕਿ ਸਾਰਿਆਂ ਨੇ ਮੈਨੂੰ ਇਹੀ ਭਲਾ ਰਸਤਾ ਦੱਸਿਆ, ਜੋ ਨਿੱਜ ਆਤਮ ਹੈ ਉਹ ਪਾਪ ਤੇ ਪੁੰਨ ਤੋਂ ਵੱਖਰੀ ਹੈ, ਪਾਪ ਤੇ ਪੁੰਨ ਉਸ ਨੂੰ ਛੋ ਨਹੀਂ ਸਕਦੇ। ਸਭ ਕੇ ਬੀਚ ਅਲੇਪ ਸਵਨ ਤੇ, ਪਦਮ ਪਤਰ ਜਿਮ ਰਹਿਤ ਜਲਨ ਤੇ। ਕਹਿੰਦਾ ਕਿ ਸਾਰੇ ਸੰਤ ਸਾਧੂ ਮਹਾਤਮਾ ਇਹੀ ਕਹਿੰਦੇ ਨੇ ਕਿ ਉਹ ਸਾਰਿਆਂ ਤੋਂ ਅਲੇਪ ਹੈ ਔਰ ਸਾਰਿਆਂ ਦੇ ਵਿੱਚ ਵੀ ਹੈ। ਭਾਵ ਕਿ ਜਿਸ ਤਰ੍ਹਾਂ ਕਮਲ ਦਾ ਫੁੱਲ ਭਾਵੇਂ ਪਾਣੀ ਦੇ ਵਿੱਚ ਹੁੰਦਾ ਹੈ, ਪਰ ਤਾਂ ਵੀ ਕਮਲ ਦਾ ਫੁੱਲ ਪਾਣੀ ਦੇ ਨਾਲ ਲਿਪਾਇਮਾਨ ਨਹੀਂ ਹੁੰਦਾ, ਭਾਵ ਕਿ ਰਹਿੰਦਾ ਵੀ ਪਾਣੀ ਦੇ ਵਿੱਚ ਹੈ ਅਤੇ ਪਾਣੀ ਤੋਂ ਵੱਖਰਾ ਵੀ ਹੈ। ਇਸੇ ਤਰੀਕੇ ਦੇ ਨਾਲ ਕਹਿੰਦਾ ਕਿ ਸਾਰਿਆਂ ਨੇ ਮੈਨੂੰ ਆਖਿਆ, ਸਭ ਸੂਖਮ ਤੇ ਸੂਖਮ ਜੋਏ, ਦੂਰਿਓ ਅਗੋਚਰ ਲਖਿਓ ਨਾ ਕੋਏ। ਕਹਿੰਦਾ ਸਾਰੇ ਕਹਿੰਦੇ ਨੇ ਕਿ ਬਰੀਕ ਤੋਂ ਬਰੀਕ ਹੈ, ਛੋਟੇ ਤੋਂ ਛੋਟਾ ਹੈ, ਅਤੇ ਸਾਰੇ ਇਹ ਵੀ ਕਹਿੰਦੇ ਨੇ ਕਿ ਵੱਡੇ ਤੋਂ ਵੱਡਾ ਹੈ, ਉਸ ਤੋਂ ਵੱਡਾ ਹੋਰ ਕੋਈ ਵੀ ਨਹੀਂ। ਦੂਰਿਓ ਅਗੋਚਰ ਲਖਿਓ ਨਾ ਕੋਏ, ਐਸਾ ਦੁਰਿਆ ਹੋਇਆ, ਐਸਾ ਲੁਕਿਆ ਹੋਇਆ ਕਿ ਅੱਖਾਂ ਦੇ ਗੋਚਰਾ ਨਹੀਂ ਹੈ, ਭਾਵ ਕਿ ਅੱਖਾਂ ਉਸ ਨੂੰ ਵੇਖ ਨਹੀਂ ਸਕਦੇ। ਜੋ ਮਹਾਨ ਤੇ ਆਤਮਹੀਆਨੇ, ਬਿਦਤੋਂ ਤੇ ਅਤ ਬਿਦਤ ਬਖਾਨੇ। ਜੋ ਬ੍ਰਹਮ ਵੱਡੇ ਤੋਂ ਵੱਡਾ ਹੈ, ਮਹੀਆਣ ਤੋਂ ਮਹੀਆਣ ਹੈ, ਹੋਰ ਵੀ ਜ਼ਿਆਦਾ ਵੱਡਾ ਹੈ। ਬਿਦਤੇ ਤੇ ਅਬ ਬਿਦਤ ਬਖਾਨੇ, ਜਿਹੜਾ ਬਿਦਤੋਂ ਤੇ ਅਤਿ ਬਿਦਤ ਹੈ, ਭਾਵ ਕਿ ਪ੍ਰਗਟ ਤੋਂ ਵੀ ਜ਼ਿਆਦਾ ਪ੍ਰਗਟ ਹੈ। ਇਸੇ ਤਰ੍ਹਾਂ ਸਾਰੇ ਬਖਾਣ ਕਰਦੇ ਨੇ, ਸਾਰੇ ਕਹਿੰਦੇ ਨੇ। ਫੁਰਨ ਪਲਕ ਕੋ ਜਿਸ ਬਿਨ ਨਾਹੀ, ਦੀਨ ਸਚੇਤਨ ਤਾਂ ਸਭ ਮਾਹੀ। ਕਹਿਣ ਤੋਂ ਭਾਵ ਹੈ ਕਿ ਇੱਕ ਅੱਖ ਦਾ ਜਿਹੜਾ ਫਰਕਾ ਹੈ, ਉਹ ਵੀ ਉਸਦੀ ਰਜਾ ਤੋਂ ਬਗੈਰ ਹੋ ਨਹੀਂ ਸਕਦਾ। ਸਾਰਿਆਂ ਜੀਵਾਂ ਦੇ ਵਿੱਚ ਜਿੰਨੀ ਵੀ ਚੇਤਨਤਾ ਹੈ, ਇਹ ਉਸਦੀ ਹੀ ਦਿੱਤੀ ਹੋਈ। ਇਤਿਆਦਿਕ ਜਿਸ ਬੇਦ ਬਖਾਨੇ, ਇੱਕ ਰਸ ਸਦਾ ਸੋ ਗਗਨ ਸਮਾਨੇ। ਇਸ ਤਰ੍ਹਾਂ ਦਾ ਜਿਹਦਾ ਜਸ ਵੇਦਾਂ ਨੇ ਬਖਾਣ ਕੀਤਾ ਹੈ, ਉਹ ਹਮੇਸ਼ਾ ਇੱਕ ਰਸ ਹੈ, ਔਰ ਇਸ ਤਰ੍ਹਾਂ ਇੱਕ ਰਸ ਹੈ ਜਿਵੇਂ ਕਿ ਵੱਡਾ ਖੁੱਲ੍ਹਾ ਆਕਾਸ਼ ਹੋਵੇ। ਚਾਰੋਂ ਵੇਦ ਕਰੈ ਸੋ ਬਤਾਵਨ, ਜੋ ਉਤਮ ਉਪਨਿਸ਼ਦ ਪਾਵਨ। ਦਾਰਾ ਸ਼ਕੋ ਕਹਿੰਦਾ, ਸੱਚੇ ਪਾਤਸ਼ਾਹ, ਚਾਰੇ ਜਿਹੜੇ ਵੇਦ ਨੇ ਉਹ ਵੀ ਇਸੇ ਤਰ੍ਹਾਂ ਦੱਸਦੇ ਨੇ, ਇਸ ਤੋਂ ਇਲਾਵਾ ਜਿਹੜੇ ਪਾਵਨ ਪਵਿੱਤਰ ਉਪਨਿਸ਼ਦ ਨੇ ਉਹ ਵੀ ਇੰਜ ਹੀ ਕਹਿੰਦੇ ਨੇ। ਬੀਚ ਪਾਰਸੀ ਸਭ ਲਿਖਵਾਈ, ਆਦਿ ਅੰਤ ਲੋ ਨੀਕ ਬਣਾਈ। ਕਹਿੰਦਾ ਕਿ ਫਾਰਸੀ ਦੇ ਵਿੱਚ ਮੈਂ ਉਪਨਿਸ਼ਦਾਂ ਦਾ ਤਰਜਮਾ ਕਰਵਾਇਆ ਹੈ ਸੱਚੇ ਪਾਤਸ਼ਾਹ, ਆਦਿ ਤੋਂ ਲੈ ਕੇ ਅੰਤ ਤੱਕ। ਸਕਲ ਪਠੀ ਮੇ ਭਲੇ ਵਿਚਾਰੀ, ਸਾਰੇ ਅਸਾਰ ਜਨਾਵਤ ਸਾਰੀ। ਭਲੇ ਤਰੀਕੇ ਦੇ ਨਾਲ ਕਹਿੰਦਾ ਕਿ ਮੈਂ ਇਹਨਾਂ ਦਾ ਪਾਠ ਕੀਤਾ ਹੈ, ਇਹਨਾਂ ਦੀ ਵਿਚਾਰ ਕੀਤੀ ਹੈ, ਇਹਨਾਂ ਸਾਰਿਆਂ ਦੇ ਵਿੱਚ ਸਾਰ ਤੇ ਅਸਾਰ ਦੀ ਜਾਣਕਾਰੀ। ਪੇਟੇ ਬਹੁ ਉੱਤਮ ਸੰਨਿਆਸੀ, ਕਿਰਪਾ ਠਾਣ ਪਾਖਿਓ ਮੁਝ ਪਾਸੀ। ਕਹਿੰਦਾ ਕਿ ਬਹੁਤੇ ਸਾਰੇ ਉੱਤਮ ਸੰਨਿਆਸੀਆਂ ਦੇ ਨਾਲ ਮੈਂ ਮਿਲਾਪ ਕੀਤਾ ਹੈ, ਉਹਨਾਂ ਦੀ ਪੂਜਾ ਕੀਤੀ ਹੈ, ਅਤੇ ਕਿਰਪਾ ਨੂੰ ਧਾਰਨ ਕਰਕੇ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਹੀ ਉਪਦੇਸ਼ ਦਿੱਤਾ। ਮੁਰਸ਼ਦ ਮੀਆਂ ਮੀਰ ਮਹਾਨ, ਜਿਸ ਕੀ ਮਿਹਰ ਹਤਿਓ ਅਗੇ ਨਾ। ਮੈਂ ਮੀਆਂ ਮੀਰ ਪੀਰ ਜੀ ਨੂੰ ਆਪਣਾ ਮੁਰਸ਼ਦ ਧਾਰਨ ਕੀਤਾ, ਉਹਨਾਂ ਦਾ ਮੁਰੀਦ ਬਣਿਆ, ਕਿਰਪਾ ਨੂੰ ਧਾਰਨ ਕਰਕੇ ਉਹਨਾਂ ਨੇ ਮੇਰੇ ਮਨ ਦੇ ਵਿੱਚ ਐਸੀ ਜਗਿਆਸਾ ਨੂੰ ਜਗਾ ਦਿੱਤਾ। ਤਿੰਨ ਕੋ ਸੰਗ ਪਾਇਓ ਮੁਜਨਿਕਾ, ਜਨਮ ਮਰਨ ਕਾਟਿਓ ਦੁੱਖ ਜਿਕਾ। ਕਹਿੰਦਾ ਕਿ ਪੀਰ ਜੀ ਦੇ ਨਾਲ ਮੇਰਾ ਚੰਗਾ ਮਿਲਾਪ ਹੋਇਆ, ਉਹਨਾਂ ਦੀ ਕਿਰਪਾ ਦੇ ਨਾਲ ਮੇਰੇ ਜਨਮ ਤੇ ਮਰਨ ਦਾ ਦੁੱਖ ਕੱਟਿਆ ਗਿਆ। ਤਿੰਨ ਟਿਗ ਮੈਂ ਅਭਿਆਸ ਕਮਾਵਾ, ਅੰਤਰ ਬ੍ਰਿਤੀ ਮੋਹ ਮਨ ਲਾਵਾ। ਪੀਰ ਜੀ ਦੇ ਕੋਲ ਰਹਿ ਕੇ ਦਾਰਾ ਸ਼ਿਕੋ ਕਹਿੰਦਾ ਕਿ ਮੈਂ ਅਭਿਆਸ ਕੀਤਾ ਔਰ ਅੰਤਰ ਬ੍ਰਿਤੀ ਦੇ ਵਿੱਚ ਆਪਣੇ ਮਨ ਨੂੰ ਟਿਕਾਇਆ। ਕੀਨ ਸਭੋ ਸੰਤਨ ਕੀ ਸੰਗਤ, ਬੈਠਤ ਰਹਿਓ ਤਿਨੋ ਕੀ ਪੰਗਤ। ਦਾਰਾ ਸ਼ਿਕੋ ਆਪਣੇ ਬਾਰੇ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਕਿ ਸੱਚੇ ਪਾਤਸ਼ਾਹ, ਐਸੇ ਸੰਤਾਂ ਦੀ ਬਹੁਤ ਸਾਰੀ ਮੈਂ ਸੰਗਤ ਕੀਤੀ ਹੈ, ਹਮੇਸ਼ਾ ਸੰਤਾਂ ਦੀ ਮੰਡਲੀ ਦੇ ਵਿੱਚ ਮੈਂ ਬੈਠਿਆ। ਨਿੰਦਾ ਕਰੇ ਸਗਲ ਤੁਰ ਕੰਨ, ਬੰਦੇ ਸ਼ਰਾ ਫਾਸ ਬੁੱਧ ਹਨ। ਪਰ ਕਹਿੰਦਾ ਕਿ ਮੇਰੀ ਤੁਰਕਾਂ ਦੇ ਵੱਲੋਂ ਬਹੁਤ ਨਿੰਦਿਆ ਹੋਈ, ਜਿਹੜੇ ਕਿ ਸ਼ਰਾ ਦੀ ਫਾਈ ਦੇ ਵਿੱਚ ਫਸੇ ਹੋਏ ਸਨ, ਜਿਹੜੇ ਕਿ ਬੁੱਧੀ ਤੋਂ ਖਾਲੀ ਸਨ, ਉਹਨਾਂ ਨੇ ਮੇਰੀ ਨਿੰਦਿਆ ਵੀ ਕੀਤੀ। ਮੈਂ ਤਿੰਨ ਕੀ ਕਵ ਏਕ ਨ ਮਾਨੀ, ਕੁਮਤ ਨਾਰ ਕੀ ਤਨ ਅਭਿਮਾਨੀ। ਪਰ ਦਾਰਾ ਸ਼ਿਕੋ ਕਹਿੰਦਾ ਕਿ ਐਸੇ ਛਰਈਆਂ ਦੇ ਪਿੱਛੇ ਮੈਂ ਕਦੇ ਵੀ ਨਹੀਂ ਲੱਗਿਆ, ਮੈਂ ਉਹਨਾਂ ਦੀ ਆਖੀ ਹੋਈ ਕਿਸੇ ਗੱਲ ਨੂੰ ਨਹੀਂ ਮੰਨਿਆ, ਕਿਉਂਕਿ ਮੈਂ ਸਮਝਿਆ ਕਿ ਮਾੜੀ ਮਤ ਵਾਲੇ ਨੇ, ਨਰਕਾਂ ਦੇ ਅਧਿਕਾਰੀ ਨੇ। ਔਰ ਇਸ ਤੋਂ ਇਲਾਵਾ ਕੁਮਤ ਨਾਰ ਕੀ ਤਨ ਅਭਿਮਾਨੀ, ਭਾਵ ਕਿ ਦੇਹ ਦੇ ਅਭਿਮਾਨ ਵਾਲੇ ਨੇ। ਸੰਤਨ ਕੀ ਕਰ ਨਾ ਮੁਝ ਹੋਈ, ਐਸੇ ਬਿਘਨ ਛੁਵੈ ਨਹੀਂ ਕੋਈ। ਕਹਿੰਦਾ ਕਿ ਸੰਤਾਂ ਦੀ ਐਸੀ ਕਰਣਾ ਹੋਈ ਹੈ, ਮੇਰੇ ਤੇ ਮਿਹਰ ਹੋਈ ਹੈ, ਕੋਈ ਵੀ ਵਿਘਨ ਮੈਨੂੰ ਛੋਇਆ ਤੱਕ ਨਹੀਂ। ਬਦੈ ਲਾਲਸਾ ਨਿਤ ਅਧਿਕਾਈ, ਹੋਏ ਸਰੂਪ ਮੈਂ ਨਿਸ਼ਚਲ ਤਾਈ। ਇਸ ਪਾਸੇ ਦੀ ਹਮੇਸ਼ਾ ਮੇਰੀ ਲਾਲਸਾ ਵੱਧਦੀ ਰਹੀ ਹੈ ਕਿ ਨਿਸ਼ਚਲ ਤਾਈ ਸਰੂਪ ਨੂੰ ਮੈਂ ਜਾਣ ਲਵਾਂ। ਮਿਥਿਆ ਜਗ ਕੇ ਦੁੱਖ ਸੁਖ ਜੋਈ, ਅਗਨੀ ਸਮ ਦਹੀਅਤ ਸਭ ਕੋਈ। ਜੋ ਮਿਥਿਆ ਜਗ ਹੈ, ਜੋ ਝੂਠਾ ਸੰਸਾਰ ਹੈ, ਜਿਹਦੇ ਵਿੱਚ ਕਿ ਦੁੱਖ ਤੇ ਸੁੱਖ ਵਿਆਪਦੇ ਨੇ, ਅਗਨੀ ਸਮ ਦਹੀਅਤ ਸਭ ਕੋਈ, ਅਗਨੀ ਬਣ ਕੇ ਅੱਗ ਦੇ ਵਾਂਗ ਇਹ ਸਾਰਿਆਂ ਨੂੰ ਸਾੜਦਾ ਜਾ ਰਿਹਾ। ਤੁਮ ਅਬ ਕਿਰਪਾ ਕਰੋ ਅਸ ਹੋਹੀ, ਤਿੰਨ ਕੀ ਆਂਚ ਨ ਲਾਗੈ ਮੋਈ। ਕਹਿੰਦਾ ਕਿ ਤੁਸੀਂ ਮੇਰੇ ਤੇ ਐਸੀ ਕਿਰਪਾ ਕਰੋ, ਇਸ ਅਗਨੀ ਦੀ ਜਿਹੜੀ ਆਂਚ ਹੈ, ਇਸ ਅਗਨੀ ਦਾ ਜਿਹੜਾ ਸੇਕ ਹੈ ਨਾ, ਉਹ ਮੈਨੂੰ ਲੱਗੇ ਨਾ। ਨਿਜ ਸਰੂਪ ਮੈਂ ਥਿਰਤਾ ਪਾਵੋ, ਜਿਸ ਤੇ ਜਨਮ ਮਰਨ ਮਟਾਵੋ। ਦਾਰਾ ਸ਼ਿਕੋ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਐਸੇ ਨਿਜ ਰੂਪ ਦੇ ਵਿੱਚ ਮੈਨੂੰ ਤੁਸੀਂ ਟਿਕਾ ਦਿਓ, ਜਿਸ ਤੇ ਜਨਮ ਮਰਨ ਮਿਟਾਵੋ, ਜਿਸ ਵਿੱਚ ਟਿਕਾ ਦੇ ਕਾਰਨ, ਇਕਾਗਰਤਾ ਦੇ ਕਾਰਨ ਮੇਰਾ ਜੰਮਣਾ ਤੇ ਮਰਨਾ ਮੁੱਕ ਜਾਵੇ। ਉਪਜੈ ਬ੍ਰਹਮ ਵਿਖੇ ਵਿਸਵਾਸ, ਕਟੈ ਪੁਰਾਤਨ ਦੁਬਦਾ ਫਾਸ। ਐਸੀ ਕਿਰਪਾ ਕਰੋ ਕਿ ਜਿਹੜਾ ਬ੍ਰਹਮ ਹੈ ਉਹ ਪੈਦਾ ਹੋ ਜਾਵੇ, ਉਹਦੇ ਵਿੱਚ ਵਿਸ਼ਵਾਸ ਬੱਝੇ, ਪੁਰਾਤਨ ਜਿਹੜੀਆਂ ਫਾਈਆਂ ਦੁਬਦਾ ਦੀਆਂ ਪਈਆਂ ਹੋਈਆਂ ਨੇ ਉਹ ਸਾਰੀਆਂ ਕੱਟੀਆਂ ਜਾਣ। ਬ੍ਰਹਮ ਸਰੂਪ ਬ੍ਰਿਤੀ ਥਿਤ ਹੋਏ, ਤਨ ਹਉ ਮੈਂ ਤਜ ਲੈ ਸੁਖ ਸੋਏ। ਬ੍ਰਹਮ ਦੇ ਸਰੂਪ ਦੇ ਵਿੱਚ ਬਿਰਤੀ ਇਕਾਗਰ ਹੋ ਜਾਵੇ, ਤਨ ਦੀ ਹਉਮੈ ਦੂਰ ਹੋ ਜਾਵੇ ਔਰ ਸੁਖ ਦੀ ਪ੍ਰਾਪਤੀ ਹੋ।
ਮਿਟੋ ਅਨਕਤਾ ਮਨ ਮੇਰੇ ਕੀ, ਹੋਏ ਸਫਲਤਾ ਤੁਮ ਹੇਰੇ ਕੀ।
ਦਾਰਾ ਸ਼ਿਕੋ ਕਹਿੰਦਾ ਕਿ ਸੱਚੇ ਪਾਤਸ਼ਾਹ, ਮੇਰੇ ਮਨ ਦੀ ਜਿਹੜੀ ਅਨੇਕਤਾ ਹੈ ਉਹ ਖਤਮ ਹੋ ਜਾਵੇ, ਭਾਵ ਕਿ ਦੁਆਇਤ ਮੁੱਕ ਜਾਵੇ, ਤਾਂ ਕਿ ਤੁਹਾਡਾ ਦਰਸ਼ਨ ਕਰਨ ਦਾ ਮੈਨੂੰ ਵੱਡਾ ਫਲ ਮਿਲੇ।
ਅਪਰ ਜਾਚ ਨਾ ਕਰੋ ਨਾ ਕੋਈ,
ਆਦਰ ਅੰਤ ਸਮੇਂ ਤਜ ਹੋਈ। ਸੱਚੇ ਪਾਤਸ਼ਾਹ ਮੈਂ ਹੋਰ ਕੋਈ ਵੀ ਜਾਚਨਾ ਹੋਰ ਕੋਈ ਵੀ ਮੰਗ ਤੁਹਾਡੇ ਤੋਂ ਮੰਗਣੀ ਨਹੀਂ ਚਾਹੁੰਦਾ। ਆਦਰ ਅੰਤ ਸਮੇਂ ਤਜ ਹੋਈ ਕਹਿਣ ਤੋਂ ਭਾਵ ਹੈ ਕਿ ਪਹਿਲੇ ਜਾਂ ਪਿੱਛੋਂ ਤਿਆਗ ਜਿਨ੍ਹਾਂ ਦਾ ਹੋਣਾ ਹੈ ਉਹ ਪਹਿਲਾਂ ਹੀ ਹੋ ਜਾਵੇ। ਨਾਸ਼ਵੰਤ ਜੋ ਸੁਖ ਜਗ ਕੇਰੋ ਜਿਸ ਜਾਚਣ ਕੋ ਨਹੀਂ ਮਨ ਮੇਰੋ। ਇਹ ਨਾਸ਼ਵੰਤ ਫਨਾ ਹੋ ਜਾਣ ਵਾਲਾ ਸਾਰੇ ਦਾ ਸਾਰਾ ਸੁਖ ਰੂਪੀ ਜੱਗ ਦਿਸਦਾ ਹੈ, ਇਸ ਨੂੰ ਜਾਚਣ ਦੀ ਇਸ ਨੂੰ ਮੰਗਣ ਦੀ ਮੇਰੇ ਮਨ ਦੇ ਵਿੱਚ ਕੋਈ ਤਮੰਨਾ ਨਹੀਂ ਕੋਈ ਖਾਹਿਸ਼ ਨਹੀਂ। ਤਨ ਤਰ ਬੇ ਕੇ ਜੇ ਬਿਵਹਾਰ ਪ੍ਰਾਪਤ ਪ੍ਰਾਲਬਧ ਅਨੁਸਾਰ। ਸਰੀਰ ਨੂੰ ਧਾਰਨ ਕਰਨ ਤੋਂ ਬਾਅਦ ਜਿੰਨੇ ਵੀ ਵਿਹਾਰ ਨੇ ਇਹ ਪ੍ਰਾਪਤ ਨੇ ਪ੍ਰਾਲਬਧ ਦੇ ਅਨੁਸਾਰ ਲੇਖੇ ਦੇ ਅਨੁਸਾਰ। ਤਿੰਨ ਕੋ ਯਤਨ ਕਰਨ ਹੈ ਬਾਦ ਹਾਣ ਲਾਭ ਸ਼ੋਕ ਅਹਿਲਾਦ। ਆਪਣੇ ਤਨ ਦੀ ਪੂਰਤੀ ਦੇ ਵਾਸਤੇ ਜੱਗ ਦੇ ਵਿਹਾਰਾਂ ਦੇ ਵਾਸਤੇ ਕੁਝ ਵੀ ਕਰਨਾ ਬੇਕਾਰ ਹੈ। ਇਹ ਸਾਰੇ ਯਤਨ ਕਰਨੇ ਹੀ ਬੇਕਾਰ ਨੇ। ਹਾਨੀ ਵੀ ਹੁੰਦੀ ਹੈ, ਲਾਭ ਵੀ ਹੁੰਦਾ ਹੈ, ਖੁਸ਼ੀ ਵੀ ਹੁੰਦੀ ਹੈ, ਗਮੀ ਵੀ ਹੁੰਦੀ ਹੈ। ਮੈਂ ਇਸ ਵਾਸਤੇ ਕੋਈ ਵੀ ਮੰਗ ਨਹੀਂ ਮੰਗਦਾ। ਸਹਜ ਸੁਭਾਇਕ ਜਿਮ ਚੱਲ ਆਵੇ ਹਰਖ ਸੋਗ ਬਿਨ ਤਥਾ ਬਿਤਾਵੇ। ਸਹਿਜ ਸੁਭਾਅ ਜੋ ਵੀ ਚੱਲ ਕੇ ਆਉਂਦਾ ਭਾਵੇਂ ਗਮੀ ਆਵੇ ਭਾਵੇਂ ਖੁਸ਼ੀ ਆਵੇ ਮੈਂ ਉਸਨੂੰ ਉਸੇ ਤਰੀਕੇ ਦੇ ਨਾਲ ਸਵੀਕਾਰ ਕਰਦਾ ਹਾਂ ਮੰਗਦਾ ਹਾਂ। ਕਰਨੀ ਉਪਾਏ ਲਖਿਓ ਮੈਂ ਨੀਕੇ ਜਿਸ ਤੇ ਕਟੈ ਕਸ਼ਟ ਨਿਤ ਜੀ ਕੇ। ਕਹਿੰਦਾ ਕਿ ਆਪਣੇ ਇਸ ਦੁਨੀਆਂ ਦੇ ਵਿੱਚ ਰਹਿਣ ਦੇ ਵਿਹਾਰਾਂ ਦੇ ਵਾਸਤੇ ਮੈਂ ਕੋਈ ਵੀ ਮੰਗ ਨਹੀਂ ਮੰਗਦਾ ਕਿਉਂਕਿ ਜੋ ਕੁਝ ਆਉਂਦਾ ਹੈ ਮੈਂ ਇਹਨਾਂ ਦੇ ਵਾਸਤੇ ਕੋਈ ਵੀ ਉਪਾਅ ਨਹੀਂ ਕਰਦਾ ਕੋਈ ਯਤਨ ਨਹੀਂ ਕਰਦਾ। ਦੁੱਖ ਆ ਜਾਵੇ ਉਹਨੂੰ ਵੀ ਸਹਿੰਦਾ ਹਾਂ, ਜੇ ਸੁੱਖ ਆ ਜਾਵੇ ਉਹਦੇ ਵਿੱਚ ਵੀ ਇੱਕੋ ਸਮਾਨ ਰਹਿੰਦਾ। ਯਾਂ ਤੇ ਲਾਲਸ ਇਹ ਹਮਾਰੀ ਪ੍ਰਾਪਤ ਹੋਵੇ ਕਿਰਪਾ ਤੁਮਾਰੀ। ਇਸ ਕਰਕੇ ਮੇਰੇ ਮਨ ਦੀ ਇਹੀ ਲਾਲਸਾ ਹੈ ਕਿ ਨਿਜ ਸਰੂਪ ਦੀ ਜਾਣਕਾਰੀ ਹੋਵੇ ਤੇ ਤੁਹਾਡੀ ਮੇਰੇ ਤੇ ਕਿਰਪਾ ਹੋਵੇ। ਸ੍ਰੀ ਨਾਨਕ ਤੇ ਬਹੁ ਬਰਸਾਏ ਸਭ ਜਗ ਮੇ ਜਸ ਜਿਨ ਕੋ ਛਾਏ। ਕਹਿੰਦਾ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਕਿ ਸਾਰੀ ਦੁਨੀਆਂ ਦੇ ਉੱਤੇ ਜਸ ਫੈਲਿਆ ਹੋਇਆ, ਐਸੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਤੁਸੀਂ ਵਰਸਾਏ ਹੋਏ ਹੋ, ਥਾਪੇ ਹੋਏ ਹੋ, ਉਹਨਾਂ ਸਤਿਗੁਰਾਂ ਦੀ ਤੁਹਾਡੇ ਤੇ ਬੜੀ ਕਿਰਪਾ ਹੈ। ਤਿਸ ਗਾਦੀ ਕੇ ਮਾਲਕ ਆਹੋ ਨਿਜੀ ਉਪਦੇਸ਼ ਮੋਹੇ ਕੋ ਕਹੋ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੱਦੀ ਦੇ ਤੁਸੀਂ ਮਾਲਕ ਹੋ, ਕਿਰਪਾ ਕਰਕੇ ਹੇ ਸੱਚੇ ਪਾਤਸ਼ਾਹ ਮੈਨੂੰ ਆਪਣਾ ਪਵਿੱਤਰ ਉਪਦੇਸ਼ ਦਿਓ। ਜਿਸ ਸਰੂਪ ਕੋ ਬੇਦ ਬਤਾਵੇ ਤਿਸ ਮੈਂ ਮਨ ਸਥਿਰਤਾ ਪਾਵੇ। ਦਾਰਾ ਸ਼ਿਕੋ ਕਹਿੰਦਾ ਹੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਜਿਹੜੇ ਸਰੂਪ ਦੇ ਵਾਸਤੇ ਵੇਦ ਸ਼ਾਸਤਰ ਕਹਿੰਦੇ ਨੇ ਐਸੇ ਸਰੂਪ ਦਾ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਦੀਦਾਰਾ ਕਰਾ ਦਿਓ, ਐਸੇ ਸਰੂਪ ਦੇ ਵਿੱਚ ਮੈਂ ਸਥਿਰਤਾ ਪਾ ਜਾਵਾਂ ਟਿਕਾ ਪਾ ਜਾਵਾਂ। ਪੰਚੋ ਇੰਦਰੇ ਤੇ ਰਹਿ ਪਰੇ ਜਿਸ ਕੇ ਇਹ ਅਲੰਬ ਹੋਏ ਥਿਰੇ। ਕਹਿੰਦਾ ਕਿ ਜੋ ਨਿਜ ਸਰੂਪ ਪੰਜਾਂ ਹੀ ਇੰਦਰੀਆਂ ਤੋਂ ਪਰੇ ਰਹਿੰਦਾ ਹੈ ਜਿਨ੍ਹਾਂ ਸਾਰੀਆਂ ਇੰਦਰੀਆਂ ਨੂੰ ਉਸੇ ਦਾ ਹੀ ਆਸਰਾ ਹੈ। ਅਖਲ ਤੇਜ ਕੋ ਦਾਇਕ ਤੇਜ ਸਭ ਕੋ ਸੱਤਾ ਦੇਤ ਅਮੇਜ। ਉਹ ਜੋ ਸਰੂਪ ਹੈ ਜਿਹੜਾ ਕਿ ਸਾਰਿਆਂ ਤੇਜਾਂ ਨੂੰ ਵੀ ਹੋਰ ਜ਼ਿਆਦਾ ਤੇਜ ਪ੍ਰਦਾਨ ਕਰਦਾ ਹੈ, ਉਹ ਜਿਹੜਾ ਸਰੂਪ ਹੈ ਜਿਹੜਾ ਕਿ ਸੱਤਾ ਨੂੰ ਵੀ ਹੋਰ ਜ਼ਿਆਦਾ ਅਮੇਜ ਸੱਤਾ ਦਿੰਦਾ ਹੈ ਭਾਵ ਕਿ ਜੋ ਨਾ ਮਾਪੀ ਜਾ ਸਕੇ। ਕਿਰਪਾ ਆਪ ਕੀ ਠਾਨ ਕੈ ਤਹ ਮਨ ਦਿਓ ਟਿਕਾਏ ਰਾਗ ਦੁਸ਼ ਨਹੀਂ ਛੈ ਸਕੈ ਸਤਿਗੁਰ ਸੰਤ ਸਹਾਏ। ਦਾਰਾ ਸ਼ਿਕੋ ਕਹਿੰਦਾ ਹੇ ਸੱਚੇ ਪਾਤਸ਼ਾਹ ਕਿਰਪਾ ਨੂੰ ਧਾਰਨ ਕਰਕੇ ਮੇਰਾ ਮਨ ਉਸ ਜਗ੍ਹਾ ਦੇ ਉੱਤੇ ਟਿਕਾ ਦਿਓ ਜਿੱਥੇ ਨਾ ਰਾਗ ਹੈ ना द्वैष है, राग ते द्वैष जिथे छो भी नहीं सकते। हे सतगुरु जी, कृपा करके मेरे ते ऐसी मेहर करो, ऐसी रहमत करो। इस जगह दे उते कवि जी अपने अध्याय की समाप्ति करके अगले अध्याय का प्रारंभ करते।
श्री सतगुर हर राय जी भुगत मुक्त दे दान, हृदय शुद्ध देखण करो दारश कोह सुजान।
ग्रंथाकार भाई संतोख सिंह जी लिखते ने कि सतगुरु हर राय सच्चे पातशाह जी जेडे के भुगती ते मुक्ति दा दान देन वाले ने, उन्होंने हृदय शुद्ध देखा दारश कोह दा।
तुर केश्वर के बांस मजारे शुभ मत उपजो गुण बीचारे।
सतगुरु हर राय सच्चे पातशाह जी कहिंदे ने कि तुरकां दे घर दे विच उन्हां दी वंश दे विच शुभ मत वाला गुणा दी विचार करन वाला तू पैदा हो गए।
मारु देश जिम सुर तर होवा, जिम काकण के कोकिल जोवा।
सतगुरु हर राय सच्चे पातशाह जी कहिंदे ने इह ते अचंभे वाली गल हो गई। सतगुरु जी कहिंदे ने दारश को इस तरह हो गया कि जिवें मारूथल दे विच रेतले इलाके दे विच सुरतर पैदा हो गया होवे, जिन्हों के देवत्यां दा रुख मन्या जांदा कल्प वृक्ष। रेतली जगह दे उते मारूथल दे विच ते कोई आम रुख नहीं हुंदा, पर जे ऐसी जगह दे उते कल्प दा वृक्ष उग जावे ते फिर ते हैरानी वाली गल है। सतगुरु जी दारश को नूं कहिंदे ने इह ते बड़ी हैरानी वाली गल हो गई है कि तुरकां दे घर दे विच उन्हां दी वंश दे विच तू शुभ ज्ञान वाला पैदा हो गया।
जिम काकण के कोकल जोवे,
कवि जी एक होर प्रमाण दिंदे ने कि सतगुरां ने आख्या कि जिवें कावां दे विच कोयल हुंदी है, इह ते उस तरह दी गल हो गई।
बकन बांस कल हंस उपन्ना, को खुदाए दरवेश पर सना।
इस तरह की गल दाराश को हो गई है कि जिवें बगलों के विच हंस पैदा हो जाता है, या फिर इस तरह भी मन्या जा सकता है कि खुदा दरवेश की वड्डी प्रसन्नता हुई है कि तेरा उन्हां दे घर दे विच जन्म होया।
परमार्थ मैं सुमत लगाई, जन्म मरण की खै दुचताई।
या फिर परमार्थ दे विच समत नूं लगाया है, जन्म मरण की खैद चताई दुविधा जां चिंता नूं दूर कर दिता है।
बिखै बाशना दुरमत नासी, करी निकंद शरागर फासी।
सतगुरु हर राय सच्चे पातशाह जी कहिंदे ने कि विषयां दी जिहड़ी वासना है उहनूं तूं दूर कीता है, जिहड़ी दुरबुद्धि है उहदा भी खात्मा कीता है। करी निकंद शरा गर फासी, जिहड़े मुसलमान जिहड़े तुरक शरा दी फाही नूं अपने गल दे विच पा के घूमदे ने, उस फासी नूं भी तूं तोड़ दित्ता।
उत्तम पंथ चलन चित चहियो, पूरब बड पागण ते लहियो।
चंगे उत्तम रस्ते ते चलण दी तू चाह नूं पैदा कीता है, ऐसा अपने मन दे विच चित बनाया है, पूरब बढ़ भागण ते लहियो। सतगुरु हर राय सच्चे पातशाह जी कहिंदे ने दाराश को जिस मनुख दे बहुत वड्डे उच्चे भाग होण उसे नूं ही रस्ता मिलदा है।
भोगण राज समाज विशाल, इस्त्री आद बिशन जंजाल।
राज दे भोग भोगने, साजो समाज नूं एकत्र करना, इस्त्रियां दे विषय भोगना, ये सारे दे सारे वड्डे जंजाल।
नाशवंत इह केतक दिन के, छिन भंगर जिम ओसन कनके।
सतगुरु हर राय सच्चे पातशाह जी कहिंदे ने कि सारे दा सारा ये फना हो जाण वाला है, खत्म हो जाण वाला है। केतक दिन को, ये जिहड़ी दुनिया दी खेड है ये थोड़े कु दिनां दी है, छिन भंगर है जिवें ओसन कनके। सतगुरु जी प्रमाण देंदे ने छिण भंगर दी दुनिया दी ऐसी खेड है जिवें कि त्रेल दे तुपके होण, जिहड़े कि थोड़ी देर रहिंदे ने, बाद दे विच नहीं रहिंदे।
फस फस इन मैं कष्ट लहंते, वाहे गुरु को नहीं सिमरते। सतगुरु जी कहिंदे ने कई ऐसे मनुख हुंदे ने इन्हां जंजालां दे विच फस फस के कष्टां नूं सहारदे ने, वाहिगुरु दे नाम दा जाप नहीं करदे। साध साध यांते मत तेरी, छुटन परयो बिशन की बेरी। सतगुरु जी कहिंदे ने शाबाश शाबाश, मैं तेरी मत नूं शाबाश देना हां, परयो बिशन की बेरी, भाव के जो विषयां दी बेड़ी पई है उस तों छुटन दे लई तूं काला पै रिहा। ब्रह्म आत्मा मैं थित चाहत, आनंद होन को महद उमाहत। ब्रह्म आत्मा दे विच चित दी स्थिरता चाहुंदा है, आनंद होन दे वास्ते तू बहुत ज्यादा उमगा रहे हैं। तेह साधन साधत सब पांती, जिसते परे अपर नहीं बाती। कहिंदे ने कि तिस दे साधना नूं साधदा है, जिस ते परे अपर नहीं बाते, जिस गल तो परे होर कोई भी गल नहीं। कर बे लगे जो कारज रास, ताहे सहायक चाहिए पास। सतगुरु हर राय सच्चे पातशाह जी दाराशको नूं उपदेश दे रहे ने। कहिंदे ने हे दाराशको, जे किसे कारज नूं रास करना होवे, पूरा करना होवे, ते कहिंदे ने कि सारियां तों पहलां उस दे वास्ते सहायक चाहीदा है, मददगार चाहीदा है। जग में उच्च वाच जे काज, लोक परलोकन कै सुख साज। सतगुरु जी कहिंदे ने कि कई प्रकार दे यग, खूह, ताल आदि शुभ कर्म हन कि इस दुनिया दे उत्ते ला देने, वड्डे कारज मन्ने जांदे ने। लोक परलोकन कै सुख साज, सुख दे समान ने लोक ते परलोक दे। कितक सहायक बिन नहीं होत, निष्फल जाए आरंभ या दोत। सतगुरु जी कहिंदे ने कि मनुख ने कोई भी कर्म करना होवे, कोई भी काम करना होवे, उहदे वास्ते सहायक दी बड़ी लोड़ है, मददगार दी बड़ी जरूरत है। निष्फल जाए आरंभ अदोत, जेकर किसी की मदद नहीं लेंदा, किसी नूं सहायक नहीं बनाउंदा, ते उहदे आरंभे हुए सारे दे सारे कार्य बेअसर चले जांदे। केत कहें दोह साधे महान, कर सक हैं जे समरथवान। सतगुरु जी कहिंदे ने कि कठिन साधे जाण वाले कई महान कर्म ने, कर सक है जे समरथवान, जेड़े समरथवान ने, जेड़े ताकत वाले ने, ओह उन्हां कम्मां नूं कर सकदे ने। जिनको मिले सहायक पारे, सो सब कार्ज करें सुखारे। पर सतगुरु जी कहिंदे ने कि जिन्हां नूं किसे दी सहायता मिल जांदी है, जेड़े उस काम करन दे विच मनुख दे सहायक बन जांदे ने, उस मनुख दे कार्ज बड़े सौखे ही पूरे हो जांदे ने। नहीं सहायक समरथ नाही, संसह है तिस कारज माही। पर सतगुरु जी कहिंदे ने कि जेकर कोई किसे काम नूं आरंभ लवे, ना ही उस दे विच समर्था होवे काम नूं नेपरे चाढ़न दी, ते ना ही उसका कोई सहायक होवे, ना ही मददगार होवे, संसह है तिस कारज माही। ऐसे आरंभे हुए काम दे विच संसह है कि वह पूरा होवेगा कि नहीं होवेगा। कहण तो भाव है कि जां ते काम नूं नेपरे चाढ़न दी मनुख दे विच समर्था होनी चाहीदी है, या फिर उहदा कोई सहायक होना चाहीदा है कि किसे दी मदद दे नाल, किसे दे आसरे दे नाल उह काम नूं सवार लवे। होए सहायक समरथ पारो, तब कारज निश्चिंत सुधारो। पर सतगुरु जी कहिंदे ने कि जेकर किसे मनुख ने काम नूं आरंभिया होवे, ਉਹ ਆਪ ਵੀ ਪੂਰਾ ਕੰਮ ਕਰਨ ਦੇ ਵਾਸਤੇ ਸਮਰੱਥ ਹੋਵੇ, ਤੇ ਦੂਸਰੀ ਤਰਫ ਉਹਨੂੰ ਸਹਾਇਤਾ ਵੀ ਵੱਡੀ ਮਿਲੀ ਹੋਵੇ, ਐਸਾ ਜਿਹੜਾ ਕਾਰਜ ਹੈ ਨਾ, ਉਹਦੇ ਵਿੱਚ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿ ਉਹ ਪੂਰਾ ਨਹੀਂ ਹੋਵੇਗਾ। ਭਾਵ ਕਿ ਆਪ ਵੀ ਸਮਰੱਥ ਹੈ, ਉਹਦੇ ਸਹਾਇਕ ਵੀ ਨੇ, ਇਸ ਕਰਕੇ ਕੰਮ ਤੇ ਨੇਪਰੇ ਚੜੇਗਾ ਹੀ ਚੜੇਗਾ। ਜੋ ਕਾਰਜ ਬ੍ਰਹਮ ਗਿਆਨ ਵਿਸਾਲਾ, ਵਾਹਿਗੁਰੂ ਤੇ ਪੁਰੇ ਸੁਖਾਲਾ। ਅਖੀਰ ਦੇ ਉੱਤੇ ਸਤਿਗੁਰੂ ਜੀ ਇਸ ਸਾਰੇ ਗੱਲ ਦਾ ਇਹ ਨਤੀਜਾ ਕੱਢਦੇ ਨੇ ਕਿ ਜਿਹੜਾ ਕਾਰਜ ਹੈ ਬ੍ਰਹਮ ਗਿਆਨ ਦਾ, ਜਿਹਦੇ ਵਾਸਤੇ ਤੂੰ ਗੱਲਾਂ ਕਹਿ ਰਿਹਾ ਹੈ, ਇਹ ਜਿਹੜਾ ਕੰਮ ਬ੍ਰਹਮ ਗਿਆਨ ਦਾ ਹੈ ਨਾ, ਇਹ ਬਹੁਤ ਵੱਡਾ ਹੈ। ਵਾਹਿਗੁਰੂ ਤੇ ਪੁਰੈ ਸੁਖਾਲਾ, ਇਸ ਵਾਸਤੇ ਜੇਕਰ ਇਸ ਬ੍ਰਹਮ ਗਿਆਨ ਦੇ ਵੱਡੇ ਕੰਮ ਨੂੰ ਨੇਪਰੇ ਚਾੜਨਾ ਹੋਵੇ ਤੇ ਵਾਹਿਗੁਰੂ ਦੇ ਨਾਮ ਦਾ ਸਹਾਰਾ ਲੈਣਾ ਪਵੇਗਾ, ਉਹਦੀ ਮਦਦ ਲੈਣੀ ਪਵੇਗੀ, ਤਾਂ ਹੀ ਸੌਖਾ ਇਹ ਪੂਰਾ ਹੋਵੇਗਾ। ਸੋ ਵਾਹਿਗੁਰੂ ਸਤਿਗੁਰੂ ਪਾਸ, ਜਿਸ ਕੋ ਬਖਸ਼ ਕਰੇ ਪਰ ਕਾਸ਼। ਤੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੋ ਨਾਮ ਹੈ ਇਹ ਸਤਿਗੁਰੂ ਦੇ ਕੋਲ ਹੈ, ਇਹ ਗੁਰਮੰਤਰ ਸਤਿਗੁਰੂ ਦੇ ਕੋਲੋਂ ਲੈਣਾ ਪਵੇਗਾ, ਇਸ ਦੀ ਜਦੋਂ ਬਖਸ਼ਿਸ਼ ਕਰਨਗੇ ਤੇ ਫਿਰ ਪ੍ਰਕਾਸ਼ ਹੋਵੇਗਾ ਤੇਰੇ ਹਿਰਦੇ ਦੇ ਵਿੱਚ ਬ੍ਰਹਮ ਗਿਆਨ ਦਾ। ਤਿਸ ਕੋ ਸਭ ਸੁਖੈਣ ਹੋਏ ਜਾਵੇ, ਅਨਕ ਬਿਗਣ ਦੇ ਹੱਥ ਬਚਾਵੇ। ਸਤਿਗੁਰੂ ਜੀ ਦਾਰਾ ਸ਼ਿਕੋ ਨੂੰ ਕਹਿੰਦੇ ਨੇ ਕਿ ਜਿਹਦੇ ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਨਾਮ ਦੀ ਦਾਤ ਬਖਸ਼ਦੇ ਨੇ, ਉਹਦੇ ਵਾਸਤੇ ਸਾਰੇ ਕੰਮ ਕਰਨੇ ਸੌਖੇ ਹੋ ਜਾਂਦੇ ਨੇ, ਭਾਵੇਂ ਅਨੇਕਾਂ ਹੀ ਵਿਘਨ ਕਿਉਂ ਨਾ ਹੋਵਣ, ਉਹਨਾਂ ਵਿਘਨਾਂ ਤੋਂ ਸਤਿਗੁਰੂ ਜੀ ਕਿਰਪਾ ਕਰਕੇ ਆਪਣਾ ਹੱਥ ਦੇ ਕੇ ਆਪਣੇ ਦਾਸ ਨੂੰ ਬਚਾ ਲੈਂਦੇ ਨੇ। ਮਾਰਗੇ ਬਿਨ ਸਤਿਗੁਰੂ ਦੁਸ਼ ਪ੍ਰਾਪਤ ਅਤ ਜਾਨ, ਆਦਿ ਗ੍ਰੰਥ ਮੈਂ ਕਹਿਓ ਸ਼ੁਭ ਸੋ ਸੁਨ ਕਾਨ ਪਰਮਾਨ। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬੜਾ ਦੁਸ਼ਤਰ ਬਹੁਤ ਕਠਿਨ ਇਹ ਰਸਤਾ ਹੈ, ਸਤਿਗੁਰੂ ਦੀ ਕਿਰਪਾ ਤੋਂ ਬਗੈਰ ਇਹ ਪੂਰਾ ਹੋ ਨਹੀਂ ਸਕਦਾ। ਆਦਿ ਗ੍ਰੰਥ ਮੈਂ ਕਹਿਓ ਸ਼ੁਭ ਸੋ ਸੁਨ ਕਾਨ ਪ੍ਰਮਾਨ। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਦਿ ਬਾਣੀ ਦੇ ਵਿੱਚ ਇਸ ਦੇ ਵਾਸਤੇ ਪ੍ਰਮਾਣ ਲਿਖਿਆ ਹੋਇਆ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ, ਤੂੰ ਉਸ ਨੂੰ ਜ਼ਰਾ ਸੁਣ। ਉਸ ਵੇਲੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਆਦਿ ਬਾਣੀ ਦੇ ਵਿੱਚੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਇੱਕ ਸਲੋਕ ਦਾ ਹਵਾਲਾ ਦਿੱਤਾ, ਜੋ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਸਾ ਰਾਗ ਦੇ ਵਿੱਚ ਉਚਾਰਿਆ। ਨਾਨਕ ਗੁਰੂ ਨਾ ਚੇਤਨੇ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉਂ ਸੁੰਨੇ ਅੰਦਰ ਖੇਤ। ਇਸ ਗੁਰਬਾਣੀ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਹ ਕਹਿੰਦੇ ਨੇ ਕਿ ਜੋ ਮਨੁੱਖ ਗੁਰੂ ਜੀ ਨੂੰ ਚੇਤੇ ਨਹੀਂ ਕਰਦੇ, ਆਪਣੇ ਆਪ ਵਿੱਚ ਚਤਰ ਬਣੇ ਹੋਏ ਹਨ, ਉਹ ਇਸ ਤਰ੍ਹਾਂ ਹਨ ਜਿਵੇਂ ਕਿਸੇ ਸੁੰਨੀ ਪੈਲੀ ਦੇ ਵਿੱਚ ਅੰਦਰੋਂ ਸੜੇ ਤਿਲ ਨਿਖਸਮੇ ਬਣੇ ਹੋਏ ਹਨ। ਭਾਵ ਇਹ ਹੈ ਕਿ ਕਿਸਾਨ ਉਹਨਾਂ ਨੂੰ ਵੱਢਦੇ ਨਹੀਂ, ਕਿਉਂਕਿ ਉਹਨਾਂ ਵਿੱਚ ਤਿਲ ਦਾ ਦਾਣਾ ਨਹੀਂ ਹੁੰਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਐਸੇ ਮਨੁੱਖ ਇਸ ਤਰ੍ਹਾਂ ਦੇ ਨੇ। ਅੱਗੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੌ ਨਾਹ, ਫਲੀਆ ਹੈ ਫੁਲੀਆ ਹੈ ਬੱਪੜੇ ਭੀ ਤਨ ਵਿੱਚ ਸਵਾਹ। ਸਤਿਗੁਰੂ ਜੀ ਲਿਖਦੇ ਨੇ ਕਿ ਐਸੇ ਜਿਹੜੇ ਖੇਤ ਵਿੱਚ ਰਹਿ ਜਾਂਦੇ ਹਨ, ਉਹਨਾਂ ਦਾ ਕੋਈ ਮਾਲਕ ਨਹੀਂ ਹੁੰਦਾ, ਉਹ ਫਲਦੇ ਵੀ ਹਨ ਫੁੱਲਦੇ ਵੀ ਹਨ, ਪਰ ਵਿਚਾਰਿਆਂ ਦੇ ਅੰਦਰ ਸਵਾਹ ਹੀ ਰਹਿੰਦੀ ਹੈ, ਦਾਣਾ ਨਹੀਂ ਹੁੰਦਾ। ਭਾਵ ਮਨੁੱਖ ਜੰਮਦੇ ਵੀ ਹਨ, ਪੁੱਤਰ ਪੋਤਰਿਆਂ ਤੇ ਧਨ ਦੇ ਨਾਲ ਫਲਦੇ ਤੇ ਫੁੱਲਦੇ ਵੀ ਹਨ, ਪਰ ਗੁਰੂ ਗਿਆਨ ਤੋਂ ਬਿਨਾਂ ਉਹਨਾਂ ਤਿਲਾਂ ਦੇ ਵਾਂਗ ਬੇਕਾਰ ਹੀ ਐਸੇ ਮਨੁੱਖ ਹੁੰਦੇ ਨੇ। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਦਾ ਹਵਾਲਾ ਦਿੱਤਾ। ਇਸ ਤੋਂ ਅੱਗੇ ਸਤਿਗੁਰੂ ਜੀ ਇੱਕ ਹੋਰ ਵੀ ਬਾਣੀ ਦਾ ਸ਼ਬਦ ਉਚਾਰਨ ਕਰਦੇ ਨੇ, ਜੇ ਤੂੰ ਤਾਰੂ ਪਾਣ ਤਾਹੂ ਪੂਛੇ ਤਿੜਨ ਕਲ, ਤਾਹੂ ਖਰੇ ਸੁਜਾਣ ਵੰਜਾਂ ਇੰਨੀ ਕੱਪਰੀ। ਇਸ ਗੁਰਬਾਣੀ ਦੇ ਸਲੋਕ ਦਾ ਇਹ ਭਾਵ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਮਨੁੱਖ ਜੇ ਤੂੰ ਸੰਸਾਰ ਸਮੁੰਦਰ ਦੇ ਪਾਣੀਆਂ ਦਾ ਤਾਰੂ ਬਣਨਾ ਚਾਹੁੰਦਾ ਹੈ, ਤਾਂ ਤਰਨ ਦੀ ਜਾਚ ਉਹਨਾਂ ਪਾਸੋਂ ਪੁੱਛ ਜਿਨ੍ਹਾਂ ਨੂੰ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਣ ਦੀ ਜਾਚ ਹੈ। ਹੇ ਭਾਈ, ਉਹ ਮਨੁੱਖ ਹੀ ਅਸਲ ਸਿਆਣੇ ਤਾਰੂ ਹਨ, ਜੋ ਸੰਸਾਰ ਸਮੁੰਦਰ ਦੀਆਂ ਇਹਨਾਂ ਵਿਕਾਰਾਂ ਦੀਆਂ ਲਹਿਰਾਂ ਤੇ ਘੁੰਮਣ ਘੇਰੀਆਂ ਦੇ ਵਿੱਚੋਂ ਪਾਰ ਲੰਘਦੇ ਹਨ। ਇਹਨਾਂ ਦੋਵਾਂ ਸ਼ਬਦਾਂ ਦਾ ਜਿਹੜਾ ਭਾਵ ਅਰਥ ਹੈ ਉਹ ਹੋਰ ਵੀ ਕਵੀ ਜੀ ਆਪਣੀ ਸਰਲ ਕਵਿਤਾ ਦੇ ਵਿੱਚ ਅੱਗੇ ਬਿਆਨ ਕਰਦੇ ਨੇ। ਪਾਠ ਪਾਠ ਗ੍ਰੰਥ ਹੋਏ ਸਾਵਧਾਨ, ਚਾਹਤ ਆਨੰਦ ਬ੍ਰਹਮ ਗਿਆਨ। ਸਤਿਗੁਰੂ ਹਰ ਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੜ੍ਹ ਪੜ੍ਹ ਕੇ ਗੁਰਬਾਣੀ ਨੂੰ ਸਾਵਧਾਨ ਹੋਣਾ ਚਾਹੀਦਾ ਜਿਹੜਾ ਮਨੁੱਖ ਚਾਹੁੰਦਾ ਹੈ ਬ੍ਰਹਮ ਗਿਆਨ ਨੂੰ। ਨਹੀਂ ਸਿਮਰੈ ਸਤਿਗੁਰ ਸਤ ਨਾਮੋ ਤਿਸ ਕੇ ਨਿਸ਼ਫਲ ਹੋਏ ਸਭ ਕਾਮੋ। ਜਿਹੜਾ ਕਿ ਸਿਮਰਦਾ ਨਹੀਂ ਹੈ ਪਰਮੇਸ਼ਰ ਦੇ ਸੱਚੇ ਨਾਮ ਨੂੰ, ਉਹਦੇ ਸਾਰੇ ਦੇ ਸਾਰੇ ਕੀਤੇ ਹੋਏ ਆਰੰਭੇ ਹੋਏ ਕਾਰਜ ਬੇਅਸਰ ਹੋ ਜਾਂਦੇ ਨੇ, ਨਿਸ਼ਫਲ ਚਲੇ ਜਾਂਦੇ ਨੇ। ਤਿਲ ਬੁਆੜ ਜਿਉ ਰਾਖ ਮਝਾਰ, ਅੰਤ ਕਾਲ ਤਿਮ ਹੋਏ ਨਾ ਸੰਭਾਰ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਵੇਂ ਬੁਆੜ ਦੇ ਵਿੱਚ ਤਿਲ ਰਹਿ ਜਾਂਦੇ ਨੇ, ਉੱਥੇ ਹੀ ਛੱਡ ਜਾਂਦਾ ਹੈ ਕਿਸਾਨ, ਉਹਨਾਂ ਨੂੰ ਨਹੀਂ ਲੈ ਕੇ ਜਾਂਦਾ, ਅੰਤ ਕਾਲ ਤਿਮ ਹੋਏ ਨਾ ਸੰਭਾਰ। ਇਸੇ ਤਰ੍ਹਾਂ ਜਿਹੜੇ ਮਨੁੱਖ ਨਾਮ ਨਹੀਂ ਜਪਦੇ ਉਹਨਾਂ ਦਾ ਹਾਲ ਵੀ ਐਸਾ ਹੁੰਦਾ, ਅੰਤ ਦੇ ਵੇਲੇ ਉਹਨਾਂ ਦੀ ਸੰਭਾਲ ਨਹੀਂ ਹੁੰਦੀ, ਉਹਨਾਂ ਤਿਲਾਂ ਦੇ ਵਾਂਗ ਜਿਨ੍ਹਾਂ ਦੇ ਅੰਦਰ ਦਾਣਾ ਨਹੀਂ ਹੁੰਦਾ। ਜਿਸ ਕੀ ਸਤਿਗੁਰ ਕਰੇ ਸਹਾਏ, ਨਿਸ਼ਚੈ ਬ੍ਰਹਮ ਗਿਆਨ ਕੋ ਪਾਏ। ਜਿਹਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਵੈਮ ਸਹਾਇਤਾ ਕਰਦੇ ਨੇ, ਨਿਸ਼ਚਿਤ ਰੂਪ ਦੇ ਵਿੱਚ ਉਹ ਬ੍ਰਹਮ ਗਿਆਨ ਨੂੰ ਪਾ ਲੈਂਦਾ। ਜੋ ਸਾਗਰ ਕੋ ਤਰਬੋ ਚਾਹੈ, ਪਾਰ ਪਰਨ ਕੋ ਬਲ ਭੁਜ ਮਾਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਗਰ ਨੂੰ ਤਰਨਾ ਜਿਹੜਾ ਮਨੁੱਖ ਚਾਹੁੰਦਾ ਹੋਵੇ ਕਿ ਮੈਂ ਇਹ ਸਾਗਰ ਨੂੰ ਤਰ ਕੇ ਪਾਰ ਹੋ ਜਾਵਾਂ, ਉਹਦੇ ਵਿੱਚ ਇੰਨੀ ਸਮਰੱਥਾ ਹੋਣੀ ਚਾਹੀਦੀ ਹੈ ਕਿ ਆਪਣੀਆਂ ਬਾਹਾਂ ਦੇ ਜ਼ੋਰ ਦੇ ਨਾਲ ਉਹ ਸਮੁੰਦਰ ਨੂੰ ਤੈਰ ਜਾਵੇ। ਤਾਂ ਜੇ ਕੇਵਟ ਤਹਿ ਕੇ ਹੋਏ, ਤਿੰਨ ਕੋ ਬੂਝਤ ਰਹਿ ਸੁਖ ਸੋਏ। ਤਾਂ ਵੀ ਜੇਕਰ ਕੇਵਟ ਦੀ ਮਲਾਹ ਦੀ ਸਲਾਹ ਲੈ ਲਈ ਜਾਵੇ ਤੇ ਜਿਹੜਾ ਤਰਨ ਵਾਲਾ ਹੈ ਨਾ, ਉਹਨੂੰ ਤਰਨਾ ਸੌਖਾ ਹੋ ਜਾਵੇਗਾ ਜੇਕਰ ਕਿਸੇ ਦੀ ਮਦਦ ਸਹਾਇਤਾ ਉਹ ਲੈ ਲਵੇ।
ਨਾਹੇ ਤੱਕ ਪਰ ਜੇ ਸਾਗਰ ਮਾਹੀ, ਤਿੰਨ ਕੋ ਭੇਦ ਲਖ ਸਕੈ ਨਾਹੀ।
ਤਾਂ ਵੀ ਕਵੀ ਜੀ ਲਿਖਦੇ ਨੇ ਸਾਗਰ ਦੇ ਵਿੱਚ ਜਿਹੜੀਆਂ ਘੁੰਮਣ ਘੇਰੀਆਂ ਹੁੰਦੀਆਂ ਨੇ, ਤਾਂ ਵੀ ਤਾਰੂ ਨੂੰ ਵੀ ਉਹ ਡੋਬ ਸਕਦੀਆਂ ਨੇ ਜੇਕਰ ਉਹਨਾਂ ਦੇ ਭੇਦ ਦਾ ਤਾਰੂ ਨੂੰ ਪਤਾ ਨਾ ਹੋਵੇ।
ਤਰਤ ਜਾਤ ਕੋ ਖੈਂਚ ਸੁਲੇਤੇ, ਰਾਖੇ ਬੀਚ ਨਾ ਉਬਰਨ ਦੇਤੇ।
ਤਰਦੇ ਜਾਂਦੇ ਹੋਏ ਮਨੁੱਖ ਨੂੰ ਜਿਹੜੀਆਂ ਸੰਸਾਰ ਸਮੁੰਦਰ ਦੀਆਂ ਘੁੰਮਣ ਘੇਰੀਆਂ ਨੇ ਉਹ ਆਪਣੇ ਵੱਲ ਖਿੱਚ ਲੈਂਦੀਆਂ ਨੇ, ਉਹਨੂੰ ਬਾਹਰ ਨਿਕਲ ਨਹੀਂ ਦਿੰਦੀਆਂ।
ਤਰਤ ਜੇ ਨਰ ਤਿੰਨ ਗਿਣਤੀ ਕੌਣ, ਉੱਪਰ ਉੱਡੇ ਜਾਹੇ ਖੱਗ ਜਾਣ।
ਸਤਿਗੁਰੂ ਜੀ ਕਹਿੰਦੇ ਨੇ ਕਿ ਤਰਨ ਵਾਲਿਆਂ ਦੀ ਗਿਣਤੀ ਤੇ ਕੀ ਕਰਨੀ ਹੈ, ਉਹਨਾਂ ਦੇ ਬਾਰੇ ਤੇ ਕੀ ਗੱਲ ਕਰਨੀ ਹੈ। ਉੱਪਰ ਉੱਡੇ ਜਾਂਦੇ ਜਿਹੜੇ ਪੰਛੀ ਨੇ ਨਾ, ਉਹਨਾਂ ਨੂੰ ਵੀ ਐਸੀਆਂ ਘੁੰਮਣ ਘੇਰੀਆਂ ਡੋਬ ਲੈਂਦੀਆਂ ਨੇ। ਇੱਕ ਪਾਸੇ ਪਾਣੀ ਸਮੁੰਦਰ ਦੇ ਦੀ ਗੱਲ ਕਰ ਰਹੇ ਨੇ ਤੇ ਦੂਸਰੇ ਪਾਸੇ ਸਤਿਗੁਰੂ ਜੀ ਦੋਹਰਾ ਭਾਵ ਲਾ ਰਹੇ ਨੇ ਇਸ ਸੰਸਾਰ ਰੂਪੀ ਦੁਨੀਆਂ ਰੂਪੀ ਸਮੁੰਦਰ ਦਾ।
ਤਿੰਨੋ ਐਚ ਕਰ ਲੇਤ ਡੁਬਾਈ, ਕੇਵਟ ਬੂਝੈ ਦੇਤ ਬਤਾਈ।
ਉਹਨਾਂ ਨੂੰ ਖਿੱਚ ਕੇ ਆਪਣੇ ਵਿੱਚ ਡੁਬਾ ਲੈਂਦੀਆਂ ਹਨ ਘੁੰਮਣ ਘੇਰੀਆਂ।
ਕੇਵਟ ਬੂਝੈ ਦੇਤ ਬਤਾਈ,
ਪਰ ਜੇਕਰ ਕੇਵਟ ਤੋਂ ਮਲਾਹ ਤੋਂ ਪੁੱਛਿਆ ਹੋਵੇ ਤੇ ਉਹ ਚੰਗੀ ਸਿੱਖਿਆ ਦੇ ਦਿੰਦਾ।
ਦਾਹਨ ਬਾਮ ਬਚਾਵੋ, ਸੂਦੇ ਪਾਰ ਉਤਰ ਕਰ ਜਾਵੋ।
ਉਹ ਤਰੀਕਾ ਦੱਸਦਾ ਕਿ ਖੱਬੇ ਤੇ ਸੱਜੇ ਦੀ ਵਿਚਾਰ ਕਰਕੇ ਆਪਣੇ ਆਪ ਦਾ ਬਚਾ ਕਰ ਤੇ ਸੂਦੇ ਹੋ ਕੇ ਤੂੰ ਤੈਰੇਗਾ ਤੇ ਪਾਰ ਉਤਰ ਜਾਏਗਾ। ਇੱਥੇ ਇਸ ਦਾ ਭਾਵ ਜ਼ਾਹਰ ਕੀਤਾ ਜਾ ਰਿਹਾ, ਮਨੁੱਖ ਜਿਹੜਾ ਹੈ ਉਹ ਇਸ ਦੁਨੀਆਂ ਰੂਪੀ ਸਮੁੰਦਰ ਦੇ ਉੱਤੇ ਤੈਰਿਆ ਹੈ, ਪਰ ਵਿਸ਼ਿਆਂ ਵਿਕਾਰਾਂ ਦੀਆਂ ਜਿਹੜੀਆਂ ਘੁੰਮਣ ਘੇਰੀਆਂ ਨੇ ਉਸ ਨੂੰ ਲਗਾਤਾਰ ਡੋਬਣ ਦਾ ਯਤਨ ਕਰ ਰਹੀਆਂ ਨੇ। ਪਰ ਜੇਕਰ ਉਸ ਮਨੁੱਖ ਨੇ ਕੇਵਟ ਰੂਪੀ ਮਲਾਹ ਰੂਪੀ ਗੁਰੂ ਦੀ ਸ਼ਰਨ ਲਈ ਹੋਵੇ, ਉਹਦੇ ਤੋਂ ਸਿੱਖਿਆ ਲਈ ਹੋਵੇ, ਤੇ ਫਿਰ ਸੰਸਾਰ ਸਾਗਰ ਦੇ ਵਿੱਚੋਂ ਡੁੱਬਣੋਂ ਉਹ ਬਚ ਸਕਦਾ।
ਤਿਮ ਸਤ ਗੁਰ ਤੇ ਭੇਦ ਬਤਾਵੇ, ਕਾਮ ਆਦਿਕ ਸਭ ਤੇ ਸੋ ਬਚਾਵੇ।
ਜਿਸ ਤਰ੍ਹਾਂ ਕੋਈ ਤੈਰਨ ਵਾਲੇ ਮਨੁੱਖ ਨੂੰ ਮਲਾਹ ਸਿੱਖਿਆ ਦੇ ਕੇ ਉਸ ਨੂੰ ਘੁੰਮਣ ਘੇਰੀਆਂ ਤੋਂ ਬਚਾਉਣ ਦਾ ਉਪਦੇਸ਼ ਦਿੰਦਾ, ਇਸੇ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਵੀ ਐਸਾ ਭੇਦ ਦੱਸਦੇ ਨੇ, ਕਾਮ ਆਦਿਕ ਤੋਂ ਦੂਰ ਉਸ ਨੂੰ ਰੱਖ ਕੇ ਬਚਾ ਲੈਂਦੇ ਨੇ ਇਹ ਸੰਸਾਰ ਸਾਗਰ ਦੇ ਵਿੱਚੋਂ ਡੁੱਬਣ।
ਸਿਮਰਨ ਵਾਹਿਗੁਰੂ ਦੇ ਰੰਗ, ਜੀਵਤ ਮ੍ਰਿਤ ਸਦਾ ਰਹਿ ਸੰਗ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਦਾਸ ਦੇ ਉੱਤੇ ਐਸੀ ਕਿਰਪਾ ਕਰਦੇ ਨੇ ਕਿ ਵਾਹਿਗੁਰੂ ਦੇ ਨਾਮ ਦੇ ਰੰਗ ਦੇ ਵਿੱਚ ਉਸ ਨੂੰ ਰੰਗ ਦਿੰਦੇ ਨੇ। ਜੀਵਤ ਮ੍ਰਿਤ ਸਦਾ ਰਹਿ ਸੰਗ, ਗੁਰਮੰਤਰ ਐਸਾ ਹੈ ਜਿਹੜਾ ਜਿਉਂਦਿਆਂ ਤੇ ਮਰਿਆਂ ਤੋਂ ਬਾਅਦ ਵੀ ਸਹਾਇਤਾ ਕਰਦਾ। ਜਸ ਜਸ ਪੀਰ ਜਹਾਂ ਜਹ ਹੋਈ, ਸੁਖਦ ਸਹਾਇਕ ਤਹ ਤਹ ਹੋਈ। ਜਿੱਥੇ ਜਿੱਥੇ ਜਿਸ ਤਰ੍ਹਾਂ ਦੀ ਵੀ ਭੀੜ ਬਣੀ, ਜਿਸ ਤਰ੍ਹਾਂ ਦੀ ਵੀ ਔਕੜ ਬਣੀ, ਉੱਥੇ ਸੁਖਾਂ ਦਾ ਦਾਨ ਦੇਣ ਵਾਲਾ ਹੀ ਨਾਮ ਸਹਾਇਕ ਬਣਿਆ। ਹਰ ਕੋ ਨਾਮ ਸਦਾ ਸੁਖਦਾਈ, ਗੁਰਬਾਣੀ ਦਾ ਮਹਾਂਵਾਕ ਹੈ ਕਿ ਪਰਮੇਸ਼ਰ ਦਾ ਜਿਹੜਾ ਸੱਚਾ ਨਾਮ ਹੈ ਉਹ ਹਰ ਸਮੇਂ ਦੇ ਉੱਤੇ ਹਰ ਇੱਕ ਦੇ ਵਾਸਤੇ ਸਹਾਇਤਾ ਕਰਦਾ।
ਵਾਹਿਗੁਰੂ ਸਿਮਰਨ ਤੇ ਹੀਨ, ਸ਼੍ਰਵਣ ਆਦਿਕ ਜੋ ਕਰਹਿਤ ਚੀਨ।
ਪਰ ਕਵੀ ਜੀ ਲਿਖਦੇ ਨੇ ਕਿ ਜਿਹੜੇ ਵਾਹਿਗੁਰੂ ਨਾਮ ਤੋਂ ਹੀਣੇ ਨੇ, ਵਾਹਿਗੁਰੂ ਨਾਮ ਤੋਂ ਸੱਖਣੇ ਨੇ, ਸ਼੍ਰਵਣ ਆਦਿਕ ਜੋ ਕਰੈ ਹਿਤ ਚੀਤ, ਕਹਿਣ ਤੋਂ ਭਾਵ ਹੈ ਕਿ ਸ਼੍ਰਵਣ ਆਦਿਕ ਜੋ ਆਤਮਾ ਨੂੰ ਦੇਖਣ ਵਾਸਤੇ ਕਰਦੇ ਹਨ।
ਤਿੰਨ ਕੋ ਗਿਆਨ ਹੋਣ ਮੈਂ ਸੰਸੇ, ਕੋ ਵਿਕਾਰ ਤੇ ਸਕਲ ਬਦਨਸੇ।
ਸ਼੍ਰਵਣ ਆਦਿਕ ਜੋ ਆਤਮਾ ਨੂੰ ਦੇਖਣ ਦੇ ਵਾਸਤੇ ਕਰਦੇ ਨੇ, ਉਹਨਾਂ ਦੇ ਵਾਸਤੇ ਕਹਿੰਦੇ ਨੇ ਕਿ ਗਿਆਨ ਹੋਣਾ ਸ਼ੰਕੇ ਵਾਲੀ ਗੱਲ ਹੈ ਕਿ ਉਹਨਾਂ ਨੂੰ ਗਿਆਨ ਹੋਵੇਗਾ ਕਿ ਨਹੀਂ ਹੋਵੇਗਾ। ਕੋ ਵਿਕਾਰ ਤੇ ਸਕਲ ਵਿਧੰਸੇ, ਕਹਿਣ ਤੋਂ ਭਾਵ ਹੈ ਕਿ ਕਿਸੇ ਵਿਕਾਰ ਤੋਂ ਸਾਰੇ ਸ਼੍ਰਵਣ ਆਦਿ ਨਾਸ਼ ਹੋ ਜਾਂਦੇ ਹਨ।
ਛੋਟੇ ਨ ਤਿੰਨ ਕੀ ਆਵਾ ਗੌਣ, ਬਿਨ ਸਹਾਏ ਬਪਰੇ ਨਰ ਜੌਣ।
ਉਹਨਾਂ ਦਾ ਆਵਾਗਾਉਣ ਕਦੇ ਵੀ ਮੁੱਕ ਨਹੀਂ ਸਕਦਾ, ਛੁੱਟ ਨਹੀਂ ਸਕਦਾ, ਕਿਉਂਕਿ ਬਿਨ ਸਹਾਏ ਬਪਰੇ ਨਰ ਜਾਉਣ, ਇਹ ਉਸ ਮਨੁੱਖ ਵਰਗਾ ਹੋਵੇਗਾ ਜਿਹਨੂੰ ਤੈਰਨਾ ਤੇ ਆਉਂਦਾ ਹੋਵੇ ਪਰ ਉਸਨੇ ਕਿਸੇ ਦੀ ਸਲਾਹ ਨਾ ਲਈ ਹੋਵੇ। ਪਿੱਛੇ ਵੀ ਇਸ ਗੱਲ ਦਾ ਜ਼ਿਕਰ ਕਰ ਆਏ ਨੇ ਕਿ ਭਾਵੇਂ ਕਿੰਨਾ ਵੀ ਕੋਈ ਤਾਰੂ ਹੋਵੇ ਇਹ ਸੰਸਾਰ ਸਮੁੰਦਰ ਤੋਂ ਤਰ ਨਹੀਂ ਸਕਦਾ, ਜਿੰਨਾ ਚਿਰ ਕੇਵਟ ਦੀ ਸਲਾਹ ਨਾ ਲਵੇ, ਭਾਵ ਕਿ ਜਿੰਨਾ ਚਿਰ ਕਿਸੇ ਦੀ ਸਿੱਖਿਆ ਨੂੰ ਧਾਰਨ ਨਾ ਕਰੇ।
ਕੋ ਨਹੀਂ ਦੇ ਕਰ ਹੱਥ ਬਚਾਵੇ, ਕਿਆ ਸੋ ਕਰ ਅੰਤ ਬਿਲ ਲਾਵੇ।
ਉਸ ਮਨੁੱਖ ਨੂੰ ਕੋਈ ਵੀ ਆਪਣਾ ਹੱਥ ਦੇ ਕੇ ਬਚਾ ਨਹੀਂ ਸਕਦਾ, ਕਿਆ ਸੋ ਕਰ ਅੰਤ ਬਿਲ ਲਾਵੇ। ਉਸ ਵੇਲੇ ਕੀ ਹੋਵੇਗਾ ਜਦੋਂ ਅੰਤ ਦੇ ਵੇਲੇ ਉਹ ਬਿਲ ਲਾਵੇਗਾ, ਉਸ ਵੇਲੇ ਕੋਈ ਸਹਾਇਤਾ ਪਹੁੰਚ ਨਹੀਂ ਸਕੇਗੀ।
ਯਾਂ ਤੇ ਸੁਣ ਹਮਰੋ ਉਪਦੇਸ਼, ਸਭ ਸੁਖੈਣ ਹੀ ਮਿਟੇ ਕਲੇਸ਼।
ਇਸ ਕਰਕੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦਾਰਾ ਸ਼ਿਕੋ ਨੂੰ ਕਹਿੰਦੇ ਨੇ ਕਿ ਸਾਡੇ ਉਪਦੇਸ਼ ਨੂੰ ਸੁਣ, ਜਿਸ ਉਪਦੇਸ਼ ਨੂੰ ਸੁਣਨ ਦੇ ਕਰਕੇ ਸੌਖੇ ਤਰੀਕੇ ਦੇ ਨਾਲ ਤੇਰੇ ਕਲੇਸ਼ ਮਿਟ ਜਾਣਗੇ।
ਕਰੋ ਆਰਾਧਨ ਸਭ ਜਗ ਨਾਇਕ, ਪ੍ਰਭੂ ਵਿਸਾਲ ਹੋਏ ਦਾਸ ਸਹਾਇਕ।
ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਦੀ ਆਰਾਧਨਾ ਕਰ ਜੋ ਸਾਰੀ ਦੁਨੀਆਂ ਦਾ ਨਾਇਕ ਹੈ, ਜੋ ਸਾਰੀ ਦੁਨੀਆਂ ਦੇ ਚਲਾਉਣ ਵਾਲਾ ਹੈ, ਉਹ ਪ੍ਰਭੂ ਵਿਸ਼ਾਲ ਹੈ, ਸਾਰਿਆਂ ਤੋਂ ਵੱਡਾ ਹੈ, ਹੋਏ ਦਾਸ ਸਹਾਇਕ, ਉਹ ਆਪਣੇ ਦਾਸਾਂ ਦੀ ਹਮੇਸ਼ਾ ਸਹਾਇਤਾ ਕਰਦਾ।
ਯਾਂ ਤੇ ਸੁਣੀਏ ਦਾਰਸ਼ ਕੋਹ, ਵਾਹਿਗੁਰੂ ਕੋ ਪ੍ਰੇਮੀ ਹੋਹ।
ਇਸ ਕਰਕੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਦਾਰਾ ਸ਼ਿਕੋ, ਵਾਹਿਗੁਰੂ ਨਾਮ ਦਾ ਤੂੰ ਪ੍ਰੇਮੀ ਬਣ ਜਾ।
ਸਿਮਰਨ ਕੀ ਸਹਾਇਤਾ ਪਾਏ, ਨਿਸ਼ਚਾ ਨਿਜ ਸਰੂਪ ਟਿਕ ਜਾਏ।
ਸਤਿਗੁਰੂ ਜੀ ਕਹਿੰਦੇ ਨੇ ਹੇ ਦਾਰਾ ਸ਼ਿਕੋ, ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਵੱਡਾ ਕਾਰਜ ਤੂੰ ਨੇਪਰੇ ਲਾਉਣਾ ਹੈ, ਇਸ ਕਰਕੇ ਤੈਨੂੰ ਸਿਮਰਨ ਦੀ ਸਹਾਇਤਾ ਲੈਣੀ ਪਵੇਗੀ, ਉਸ ਦੀ ਮਦਦ ਤੋਂ ਬਗੈਰ ਤੂੰ ਪਾਰ ਨਹੀਂ ਹੋ ਸਕਦਾ। ਨਿਸ਼ਚਾ ਨਿਜ ਸਰੂਪ ਟਿਕ ਜਾਏ, ਜੇਕਰ ਸੱਚੇ ਪਰਮੇਸ਼ਰ ਦੇ ਨਾਮ ਦੀ ਸਹਾਇਤਾ ਲਵੇਂਗਾ ਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇਗੀ, ਨਿਜ ਸਰੂਪ ਦੇ ਵਿੱਚ ਤੇਰੀ ਬਿਰਤੀ ਟਿਕ ਜਾਏਗੀ।
ਸਣੇ ਸਣੇ ਤਨ ਹੰਤਾ ਤਿਆਗੋ, ਨਾਸ਼ਵੰਤ ਲਖ ਨਹੀਂ ਅਨੁਰਾਗੋ।
ਹੌਲੀ ਹੌਲੀ ਆਪਣੇ ਤਨ ਦੀ ਜਿਹੜੀ ਹੰਤਾ ਹੈ ਉਸ ਨੂੰ ਤਿਆਗ ਦੇ, ਨਾਸ਼ਵੰਤ ਲਖ ਨਹੀਂ ਅਨੁਰਾਗੋ, ਕਿਉਂਕਿ ਸਾਰਾ ਕੁਝ ਨਾਸ਼ਵੰਤ ਹੈ, ਫਨਾ ਹੋ ਜਾਣ ਵਾਲਾ ਹੈ, ਇਸ ਤਰ੍ਹਾਂ ਦਾ ਜਾਣ ਕੇ ਇਹਦੇ ਨਾਲ ਅਨੁਰਾਗ ਨਾ ਕਰ, ਪਿਆਰ ਨਾ ਕਰ।
ਪਾਣਾ ਪ੍ਰਭ ਕੋ ਲਾਗੇ ਮੀਠਾ,
देखो सत स्वरूप अडिठा। सतगुरु जी कहिंदे ने कि जेकर मेरे उपदेश दे उत्ते चलेगा ते प्रभु दा पाणा मिठा लगेगा, तू देखेगा कि सत स्वरूप तेरे सामने आ जाएगा। आदि अंत जो वस्त नाही मद कुतो साची ठहराही। सतगुरु जी कहिंदे ने ना शुरू तो ते ना अखीर ते जिहड़ी वस्तु सच्ची नहीं है विचकार दे विच तू उस गल नूं सच्ची समझी बैठा। तन रखीक अंत करण पर सो स्वरूप तब निश्चा तर। जिहड़ा तन तो वखरा है, जिहड़ा इंद्रियां तो वखरा है, जिहड़ा अंत करण तो परे है, हे दारा छको ओ तेरा निज स्वरूप है। साधन तो है बतावन कीन करत जिसे आत्म ले चीन। सतगुरु जी कहिंदे ने कि साधन तेनूं दस दिते ने, तरीके तेनूं सारे दे सारे बयान कर दिते ने, करत जिसे आत्म ले चीन। जेकर इन्हां साधना नूं साधेगा ते फिर सतगुरु जी कहिंदे ने कि आत्मा दी तूं पछाण कर लेगा। जगत पदार्थ लखो अन्यत इनमें नहीं अनुरागो चित। सतगुरु हर राय सच्चे पातशाह जी कहिंदे ने हे दाराशको जगत दे जिहड़े पदार्थ ने इन्हां नूं अन्यत जान लै, इन्हां दे विच कदे भी अनुराग ना ला, अपने चित नूं इन्हां दे विच ना भरमा। प्रालबद अनसारी ए मिल बिछरण बिखया छे। ये सारे जिहड़े दुनियावी पदार्थ ने ये प्रालबद दे अनुसारी ही मिलदे ने। मिलन बिछरण इन बिखे अछे है, कहण तों भाव है कि मिलना ते विछरना इन्हां दे विच लाजमी गल है, जरूरी चीज है। हर खसोग ते रही है न्यारो सत आत्मा एक बिचारो। सतगुरु जी कहिंदे ने कि सत आत्मा एक है, इस गल दी दारा छको विचार कर लै। हरख ते सोग तो वह न्यारी है, वह वखरी। जिसते परे अपर नहीं कोए जिस जाने जग बंधन खोए। वो ऐसी सत आत्मा है जिसते परे अपर नहीं कोए, जेकर उसनू जान लिया जावे ते उस तो परे होर कोई भी चीज नहीं। जिस जाने जग बंधन खोए, जेकर उस स्वरूप नू जान लिया जावे ते सारे दे सारे मनुख दे बंधन कटे जांदे ने। जिस निश्चय कर जन्म ना मरे सगल कलेशन को पर हरे। जिस ब्रह्म नूं जानण दे नाल निश्चित रूप दे विच इह गल कायम हो जांदी है कि ना ओह कदे मरदा है ते ना ओह कदे जमदा है, सारिआं कलेशां नूं ओह दूर कर लैंदा है। ए तो परमारथ की बात कह सुने उपजै सुख शांत। इस तरह का उपदेश देने तो बाद सतगुरु हर राय सच्चे पातशाह जी नूं कहिंदे ने हे दारा छको ये ते मैं गल्लां तेनूं दसियां ने परमार्थ दियां। कह सुने उपजै सुख शांत भाव के परमार्थ दियां गल्लां करन दे नाल या सुनन दे नाल सुख ते शांति मिलदी। अब पाखो अपनो बेवहारे कित ते आए कहां पाधारे। सतगुरु जी कहिंदे ने कि हुण तू अपने विहार दी गल कर के दारा छको कित्थों आया ते कित्थे जा रहे। मन के बिखे इरादा कौन किस थल थिर करें सुख पौन। सतगुरु हर राय सच्चे पातशाह जी कहिंदे ने दारा छको तेरे मन का इरादा की है, केड़ी जगह ते जाके तू टिकना चाहना। शत्रु प्रबल गहयो तुझ चाहत दाव काव कर दुष्ट उमाहत। सतगुरु हर राय सच्चे पातशाह जी कहिंदे ने कि तेरे जिहड़े वैरी ने तेरे जिहड़े शत्रु ने वह बड़े प्रबल ने, वह हर एक संभव यतन कर रहे ने तेनू फड़न दा तेनू कैद करन दा। दाव काव कर दुष्ट उमाहत, दाव ते काव नू करके दुष्ट इस गल दे पिछे लगे हुए ने कि तेनू कैद किया जावे। इस तरह के बचन अखीर दे विच सतगुरां ने दारा छको तो पुछे ने, किस तरह दारा छको अगों अपनी बेनती नू करेगा, जिस तरह कवि जी उसनू बयान करनगे वह मैं कल दे प्रसंग दे विच अर्ज करांगा, क्योंकि समय दी समाप्ति है। ਦੂਸਰੇ ਪਾਸੇ ਕਵੀ ਜੀ ਨੇ ਆਪਣੇ ਇਸ ਅਧਿਆਇ ਦੀ ਵੀ ਸਮਾਪਤੀ ਕੀਤੀ ਹੈ। ਅਗਲੇ ਅਧਿਆਇ ਦੇ ਵਿੱਚ ਜੋ ਕੁਝ ਕਵੀ ਜੀ ਬਿਆਨ ਕਰਨਗੇ ਉਹ ਮੈਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।